नवल नवतन नाह बाला ਕਈ ਵਾਰੀ ਉਹ ਮੇਲ ਪੁੱਠੇ ਪੈਂਦੇ ਪਰ ਜੋ ਮੇਲ ਹਰੀ ਮਿਲਾਉਂਦਾ ਉਹ ਮੇਲ ਸਦਾ ਸੁਖਦਾਈ ਪੈਂਦੇ ਹਮਗਰ ਸਾਜਨ ਆਏ ਸਾਚੇ ਮੇਲ ਮਿਲਾਏ ਇਹ ਅੱਖਰ ਲੋਕੀ ਸ਼ਾਦੀਆਂ 'ਤੇ ਪੜ੍ਹਦੇ ਹਨ ਇਹ ਸ਼ਬਦ ਗਾਉਂਦੇ ਹਨ ਬਰਾਤ ਆਉਂਦੀ ਹੈ ਸਵਾਗਤ ਕਰਦੇ ਹਨ ਹਮਗਰ ਸਾਜਨ ਆਏ ਪਰ ਇਹ ਅੱਖਰ ਇਸ ਥਾਂ ਵਾਸਤੇ ਨਹੀਂ ਸਨ ਲਿਖੇ ਇਹ ਮੇਲ ਸੱਚੇ ਨੇ ਮਿਲਾਏ ਹੁੰਦੇ ਤਾਂ ਇਹ ਬੜੇ ਸੁਖਦਾਈ ਹਨ ਪਰ ਕਈ ਮੇਲ ਐਸੇ ਮਿਲਦੇ ਹਨ ਜੋ ਜ਼ਿੰਦਗੀ ਭਰ ਦੁਖਦਾਈ ਹੁੰਦੇ ਹਨ ਜਿਨ੍ਹਾਂ 'ਚੋਂ ਕਦੇ ਕੋਈ ਸੁੱਖ ਪ੍ਰਾਪਤ ਹੋਇਆ ਹੀ ਨਹੀਂ ਤਾਂ ਇਹ ਮੇਲ ਅਸੀਂ ਆਪਣੀ ਸਿਆਣਪ ਨਾਲ ਮਿਲੇ ਆਪਣੀ ਗਰਜ਼ ਨਾਲ ਮਿਲਾਏ ਹਨ ਹਰੀ ਨੇ ਨਹੀਂ ਮਿਲਾਏ ਹਰੀ ਮੇਲ ਮਿਲਾਵੇਗਾ ਜਦ ਮਹਾਂਪੁਰਖਾਂ ਦਾ ਉਹ ਮੇਲ ਸੁਖਦਾਈ ਹੋਵੇਗਾ। ਹਰੀ ਮੇਲ ਮਿਲਾਵੇਗਾ ਗੁਰਮੁਖਾਂ ਦਾ ਔਰ ਸਾਨੂੰ ਚਿੱਤ ਆਵੇਗਾ ਸ੍ਰੀ ਵਾਹਿਗੁਰੂ ਤੇ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁੱਖ। ਸਦਾ ਸੁੱਖ ਕਿਸ ਨੂੰ? ਜਿਸ ਨੂੰ ਤੂੰ ਚੇਤੇ ਆ ਜਾਵੇਂ। ਤੂੰ ਚੇਤੇ ਆਉਣੇ ਕਿਸ ਨੂੰ? ਜਿਸ ਨੂੰ ਗੁਰਮੁਖਾਂ ਦਾ ਮੇਲ ਹੋਵੇ। ਗੁਰਮੁਖਾਂ ਦਾ ਮੇਲ ਕੌਣ ਮਿਲਾਉਂਦਾ? ਵਾਹਿਗੁਰੂ ਆਪ ਮਿਲਾਉਂਦਾ। ਹਮ ਗਰ ਸਾਜਨ ਆਏ ਸਾਚੇ ਮੇਲ ਮਿਲਾਏ। ਕੋਈ ਸੱਚੇ ਨੇ ਮੇਲ ਮਿਲਾਇਆ ਹੈ ਮੇਰੇ ਘਰ ਮੇਰੇ ਹਿਰਦੇ ਵਿੱਚ ਮੇਰਾ ਸੱਜਣ ਆਣ ਵਸਿਆ, ਮੇਰੇ ਹਿਰਦੇ ਵਿੱਚ ਮੇਰਾ ਪਿਆਰਾ ਆਣ ਬੈਠਾ। ਪਿਆਰੇ ਦੀ ਨਿਸ਼ਾਨੀ ਹੈ, ਜਿਸ ਵੇਲੇ ਹਿਰਦੇ ਵਿੱਚ ਆਵੇਗਾ ਹਿਰਦਾ ਰੌਸ਼ਨ ਹੋ ਜਾਏਗਾ, ਹਿਰਦਾ ਮੁਨੱਵਰ ਹੋ ਜਾਏਗਾ, ਅੰਦਰ ਚਾਨਣ ਹੋ ਜਾਏਗਾ। ਚਾਨਣ ਹੋ ਗਿਆ ਅਚਾਨਚੱਕ, ਅੱਜ ਚਾਨਣ ਹੋ ਗਿਆ। ਬੈਠਾ ਸੀ ਨਮਾਜ਼ ਪੜ੍ਹਨ ਅਤੇ ਅੰਦਰ ਚਾਨਣ ਹੋ ਗਿਆ। ਹਰੀ ਨੇ ਮੇਲ ਮਿਲਾਇਆ, ਸੱਜਣ ਅੰਦਰ ਆਣ ਵਸਿਆ, ਅੰਦਰ ਚਾਨਣ ਹੋ ਗਿਆ ਅਤੇ ਫਿਰ ਛੇਤੀ ਨਾਲ ਉੱਠਿਆ। ਜਿੱਧਰ ਮੂੰਹ ਕਰ ਬੈਠਾ ਸੀ ਉੱਧਰ ਕੀਤੀ ਕੰਡ, ਅਤੇ ਜਿੱਧਰ ਸੀ ਕੰਡ ਉਸ ਪਾਸੇ ਕੀਤਾ ਮੂੰਹ, ਅਤੇ ਫਿਰ ਨਮਾਜ਼ ਪੜ੍ਹੀ ਅਤੇ ਸਿਜਦੇ ਕੀਤੇ ਮੱਥੇ ਟੇਕੇ। ਮੁਰੀਦ ਹੈਰਾਨ ਪਰੇਸ਼ਾਨ, ਸ਼ਾਹ ਜੀ ਪੀਰ ਸਾਹਿਬ ਅਸੀਂ ਕੀ ਤੱਕ ਰਹੇ ਹਾਂ, ਕੀ ਦੇਖ ਰਹੇ ਹਾਂ? ਜਿੱਧਰ ਨੂੰ ਮੂੰਹ ਕਰਕੇ ਰੋਜ਼ ਨਮਾਜ਼ ਪੜ੍ਹਦੇ ਸੀ ਅੱਜ ਉਸ ਪਾਸੇ ਕੰਡ ਕਿਉਂ? ਪੀਰ ਨੇ ਗਦਗਦ ਹੋ ਕੇ ਆਖਿਆ, ਕੰਡ ਇਸ ਵਾਸਤੇ ਕਿ ਜਿਸ ਅੱਗੇ ਨਮਾਜ਼ਾਂ ਪੜ੍ਹਦੇ ਸਾਂ ਉਹ ਇਸ ਪਾਸੇ ਬੈਠਾ, ਉਹ ਅੱਜ ਚੜ੍ਹਦੇ ਵੱਲ ਆਣ ਬੈਠਾ। ਮੁਸਲਮਾਨ ਨਮਾਜ਼ ਪੜ੍ਹਦੇ ਹਨ ਲਹਿੰਦੇ ਵੱਲ ਮੂੰਹ ਕਰਕੇ, ਜਿੱਧਰ ਸੂਰਜ ਲਹਿੰਦਾ ਹੈ ਇਸ ਪਾਸੇ ਵੱਲ ਮੂੰਹ ਕਰਕੇ, ਕਿਉਂਕਿ ਮੱਕਾ ਇੱਧਰ ਹੈ। ਸਭ ਮੁਸਲਮਾਨ ਜਦ ਵੀ ਨਮਾਜ਼ ਪੜ੍ਹਦੇ ਹਨ ਤਾਂ ਮੂੰਹ ਲਹਿੰਦੇ ਵੱਲ ਕਰਦੇ ਹਨ, ਪਰ ਭੀਖਣ ਸ਼ਾਹ ਨੇ ਅੱਜ ਨਮਾਜ਼ ਪੜ੍ਹੀ ਹੈ ਔਰ ਮੂੰਹ ਕੀਤਾ ਚੜ੍ਹਦੇ ਵੱਲ, ਲਹਿੰਦੇ ਪਾਸੇ ਕੰਢ ਕੀਤੀ ਬੈਠਾ। ਮੁਰੀਦ ਚਿੱਤੇ ਹੋ ਗਏ, ਅਸੀਂ ਕਿਆ ਕਰੀਏ, ਕੁਝ ਸਮਝ ਨਹੀਂ ਆ ਰਹੀ ਪੀਰ ਸਾਹਿਬ ਕੀ ਕਰ ਰਹੇ ਹਨ। ਤੇ ਫਿਰ ਪੁੱਛਿਆ, ਯਾ ਪੀਰ ਦਸਤਗੀਰ ਸਾਨੂੰ ਸਮਝ ਨਹੀਂ ਆਈ, ਆਪ ਨਮਾਜ਼ ਪੜ੍ਹ ਰਹੇ ਹੋ ਸਜਦੇ ਕਰ ਰਹੇ ਹੋ ਪਰ ਪਾਸਾ ਕਿਹੜਾ ਹੈ? ਆਖਿਆ ਚੜ੍ਹਦਾ, ਚੜ੍ਹਦੇ ਵੱਲ ਨਮਾਜ਼ ਪੜ੍ਹੀ ਜੇ ਮੂੰਹ ਕਰਕੇ, ਮੱਕਾ ਤਾਂ ਉੱਧਰ ਹੈ। ਆਂਦਾ ਮੈਂ ਨਿਰਾ ਮੱਕੇ ਨੂੰ ਕੀ ਕਰਾਂ, ਮੱਕੇ ਵਿੱਚ ਬੈਠਣ ਵਾਲਾ ਕੋਈ ਨਹੀਂ ਉੱਧਰ, ਉਹ ਇੱਧਰ ਬੈਠਾ ਜਿੱਧਰ ਮੈਂ ਮੂੰਹ ਕਰਕੇ ਪਿਆ ਮੱਥੇ ਟੇਕਦਾ ਹਾਂ, ਪਰ ਤੁਹਾਨੂੰ ਬਿਨਾਂ ਡਿੱਠੇ ਪ੍ਰਤੀਤ ਨਹੀਂ ਆਉਣੀ। ਚਲੋ ਤੁਹਾਨੂੰ ਦਿਖਾਵਾਂ, ਤੁਹਾਡੇ ਬਹਾਨੇ ਆਪ ਵੀ ਚੱਲ ਕੇ ਵੇਖਾਂ। ਇਹ ਪਟਿਆਲੇ ਦਾ ਜ਼ਿਲ੍ਹਾ, ਗੁੜਾਮ ਇੱਕ ਪਿੰਡ ਹੈ, ਇਸ ਪਿੰਡ ਦੇ ਰਹਿਣ ਵਾਲਾ ਭੀਖਣ ਸ਼ਾਹ ਸੈਯਦ, ਮੁਸਲਮਾਨਾਂ ਵਿੱਚ ਮੰਨਿਆ ਪ੍ਰਮੰਨਿਆ ਪੀਰ, ਕਰਨੀ ਕਮਾਈ ਵਾਲਾ, ਐਡੀ ਕਮਾਈ ਸੀ ਨਾ ਭਾਈ, ਐਡੀ ਦੂਰ ਬੈਠਾ ਪਟਨੇ ਸਾਹਿਬ ਵਿੱਚ ਕਲਗੀਧਰ ਪਾਤਸ਼ਾਹ ਪ੍ਰਗਟ ਹੋਏ ਅਤੇ ਇਹਨੂੰ ਚਾਨਣ ਪੈ ਗਿਆ, ਇਹਨੂੰ ਜਲਵਾ ਹੋ ਗਿਆ। ਸਦਕੇ ਮੂੰਹ ਕਰਕੇ ਪਟਨੇ ਵੱਲ, ਚੜ੍ਹਦੇ ਵੱਲ ਨੂੰ ਮੁੜ ਮੁੜ ਅੱਖਾਂ ਚਮਕਦਾ, ਸਜਦੇ ਕਰਦਾ ਤੇ ਨਾਲ ਕਹਿੰਦਾ, ਹਾਲ ਕੈਸਾ ਯੇ ਜਲਵਾ ਹੈ, ਜਲਵਾ ਹੈ ਯਾ ਕੈਸਾ ਯੇ ਜਲਵਾ, ਜਲਵਾ ਹੈ ਯਾ ਕੈਸਾ। ਆਹ कैसा जलवा हो रहा है इन जापदा जिवें जिथों तक मेरी निगाह जांदी है चान ही चान और चान ना ए चंददा है ना सूरज दा है चंद सूरज दे चानन विच परछावे हुंदे हन सूरज दे चानन विच तुसी खड़ो जाओ तुहाडे पिछले पासे परछावा होएगा अंधेरा होएगा पर इस चानन विच कदे परछावा नहीं पिया किसे दा इत्थे चानन ही चानन हुंदा अगे पिछे सज्जे खब्बे हर पासे चानन हुंदा परछावे नहीं पैंदे ये निशानी है उस चानन दी बत्ती जगाई है जिहड़े पासे खड़ो जाओ दूजे पासे एक काला जिहा साया जिहनूं असीं परछावा आखदे हां पर उस चानन दी निशानी यह है उस विच परछावे नहीं हुंदे कईआं नूं चानन हुंदे ने पर उहनां नूं पछाण नहीं असल चानन की है असल रोशनी की है किसी अंदर दीवा जग पिया किसी अंदर बत्ती जग पई किसी अंदर चंद का प्रकाश हो गया किसी अंदर सूरज का पर वेखण वाली चीज यह है भी परछावें भी हन के कोई ना जे परछावें हन तो चान नकली है जे परछावें नहीं तो चान असली है ऐसा चान वेख के बीकर शाह गदगद हो गया कदे अखां मीटद कदे खोलद खुलियां अखां विच भी चानन है और बंद अखां विच भी चानन है सिर्फ जबान नहीं लू लू तो पिया कहिंदा है आज कैसा ये जलवा है कैसा ये जलवा है आखिया वेखे बिना तुहानू पता नहीं लगना चलो दिखाइए क्योंकि देखण दा स्वाद ही तां है जे किसे नू दिखावे भी खावण दा स्वाद है जे किसे नू खवावे भी कला खा गया और खवा ना सकिया तो की खादा आखिया देख कहो जे देखिए ही तो कुछ कहो भावे मन सोए कि साढ़े मन नू भी भावे कुछ कुछ लगे क्योंकि देखने वालिया की कहनी नाल ही सानू कुछ लग सकता जिन्हें नहीं देखिया उन्हां दी कहनी का कोई असर नहीं हुंदा पर जिन्हां ने देखिया और जदों कहिंदे हन तां जी करदा असीं भी देखिए आखिया चलो दिखावां पटियाले तो तुरदा तुरदा नाल मुरीद लै के ते पहुंचिया पटने साहब उस गली विच जिस गली विच ओ हवेली है जिस विच गरीब नवाज नामे पासा जाके विराजे सन आप तां अगां चले गए सन आ सामनू ते परिवार उत्थे सी जिथे कलगीधर पातशाह प्रगट होए उस हवेली दे बूहे अगे जाके मत्था टेकिया नमस्कार कीती जट जट बाद बूहा खुलदा कोई अंदर जांदा है कोई बाहर आउंदा ते फकीरां दी मंडली देख के समझिया कोई मंगते हन कुछ मंगण वास्ते आए हन क्योंकि मंगतियां दी भीड़ लगी रहिंदी सी और कोई आया खाली भी नहीं सी जांदा गुजरी माता ने आखिया सी ये गुरु नानक दा दर है कोई खाली ना जावे जो आवे झोलियां भर के जावे तो भीड़ लगी रहिंदी सी कृपाल चंद मामा बाहर निकलिया गुजरी माता दा भाई कलगीधर पातशाह दे मामा जी नाम जिन्हां दा कृपाल चंद बाहर निकले तां देखिया कुछ मंगण वाले खड़ोते हन जिन्हां ने झोलियां अड्डियां हुई हन हथ जोड़े हुए हन ਸਿਰਫ ਚੋਲੀਆਂ ਵਿੱਚ ਖਰਾਇਤ ਨਹੀਂ ਪਏ ਮੰਗਦੇ, ਉਹਨਾਂ ਦੀਆਂ ਅੱਖਾਂ ਵੀ ਜਾਚਨਾ ਕਰ ਰਹੀਆਂ ਹਨ। ਬੇਬੇ ਅੱਜ ਕੋਈ ਅਨੋਖੇ ਮੰਗਤੇ ਆਏ ਹਨ, ਡਰ ਅੱਗੇ ਖੜੋਤੇ ਹਨ, ਮੇਰਾ ਜੀ ਕਰਦਾ ਉਹਨਾਂ ਨੂੰ ਵੇਖੀ ਜਾਵਾਂ। ਮੰਗਤੇ ਤਾਂ ਬਹੁਤ ਆਏ ਹਨ, ਬੇਅੰਤ ਆਏ ਹਨ, ਚੋਲੀਆਂ ਭਰ ਕੇ ਲੈ ਗਏ ਹਨ, ਪਰ ਅੱਜ ਕੁਝ ਮੰਗਤੇ ਅਨੋਖੇ ਜਾਪਦੇ ਹਨ। ਉਹ ਮੱਥੇ ਟੇਕਦੇ ਹਨ, ਧੂੜ ਮੱਥੇ 'ਤੇ ਲਾਉਂਦੇ ਹਨ ਅਤੇ ਫਿਰ ਚੋਲੀਆਂ ਅੱਡਦੇ ਹਨ। ਬੇਬੇ ਜੇ ਤੂੰ ਆਖੇ ਤਾਂ ਇਹਨਾਂ ਨੂੰ ਕੁਛ ਵਧੇਰੇ ਦਿਆਂ। ਆਖਿਆ ਵੀਰਾ ਮੈਨੂੰ ਕੀ ਪੁੱਛਣਾ, ਘਰ ਗੁਰੂ ਨਾਨਕ ਦਾ ਟੋਟ ਕਿਸੇ ਸ਼ਾਇਦ ਹੀ ਹੈ ਨਹੀਂ, ਜਿਤਨਾ ਮਰਜ਼ੀ ਦੇ ਖਾਵੋ ਖਰਚੋ ਰਲ ਮਿਲੋ ਭਾਈ, ਟੋਟ ਨਾ ਆਵੇ ਵੱਧਦੋ ਜਾਏ। ਤਾਂ ਥਾਲੀ ਮੋਹਰਾਂ ਦੀ ਭਰ ਕੇ ਕਿਰਪਾਲ ਚੰਦ ਜਿਸ ਵੇਲੇ ਬਾਹਰ ਆਇਆ ਅਤੇ ਬੀਖਣ ਸ਼ਾਹ ਫਕੀਰ ਅੱਗੇ ਖੜੋਤਾ ਸੀ, ਕਿਰਪਾਲ ਚੰਦ ਮਾਮੇ ਨੇ ਆਖਿਆ ਲਓ ਪੀਰ ਸਾਹਿਬ। ਆਖਿਆ ਮੈਂ ਮੋਹਰਾਂ ਦਾ ਮੰਗਤਾ ਨਹੀਂ, ਮੈਂ ਮੋਹਰਾਂ ਲੈਣ ਵਾਸਤੇ ਨਹੀਂ ਆਇਆ ਭਾਈ, ਕੀ ਚਾਹੁੰਦਾ ਰਸਤ ਲਿਆਵਾਂ? ਆਖੇ ਨਹੀਂ, ਹੋਰ ਜਿਹੜੀ ਸ਼ਾਇਦ ਇੱਛਾ ਹੋਵੇ ਮੰਗ ਲਓ। ਆਖਿਆ ਦੀਦਾਰ ਮੰਗਦੇ ਹਾਂ, ਦਰਸ਼ਨ ਚਾਹੁੰਦੇ ਹਾਂ ਉਹ ਸੋਹਣੇ ਲਾਲ ਦੇ ਜੋ ਕੁਛ ਹੀ ਦਿਨਾਂ ਦੇ ਹਨ। ਆ ਥੋੜ੍ਹੇ ਦਿਨ ਹੋਏ ਜਿਨ੍ਹਾਂ ਨੇ ਸੰਸਾਰ ਵਿੱਚ ਦਰਸ਼ਨ ਦਿੱਤੇ ਹਨ। ਤੈਨੂੰ ਪਤਾ ਨਹੀਂ ਮੈਂ ਕਿੱਥੋਂ ਚੱਲ ਕੇ ਆਇਆ, ਪਟਿਆਲੇ ਜ਼ਿਲ੍ਹੇ 'ਚੋਂ, ਪੰਜਾਬ 'ਚੋਂ, ਕਿਵੇਂ ਖਬਰਾਂ ਪਹੁੰਚ ਗਈਆਂ ਉੱਥੇ? ਆਖਿਆ ਪਹੁੰਚਾਉਣ ਵਾਲੇ ਨੇ ਆਪ ਪਹੁੰਚਾਈਆਂ, ਤੁਸੀਂ ਤਾਂ ਨਹੀਂ ਨਾ ਕੋਈ ਚਿੱਠੀ ਪਾਈ ਨਾ ਤਾਰ ਗੱਲੀ, ਪਰ ਜਿਹਦੇ ਚਰਨਾਂ ਦੀ ਅਵਲਾਖੀ ਸਾਂ ਅਸੀਂ, ਉਸਨੇ ਸਾਨੂੰ ਆਪ ਆਪਣੀ ਖਬਰ ਪਹੁੰਚਾ ਦਿੱਤੀ। ਨਮਾਜ਼ ਪੜ੍ਹ ਰਿਹਾ ਸਾਂ ਬਾਈ, ਚਾਨਣ ਹੋ ਗਿਆ, ਉਸ ਚਾਨਣ ਦੀ ਸੇਧ ਕਰਕੇ ਤੁਰਦਾ 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 ਮੈਂ ਇਸ ਦਰ ਅੱਗੇ ਆਣ ਖੜੋਤਾ ਹਾਂ ਅਤੇ ਹੁਣ ਤੂੰ ਸਾਨੂੰ ਦਰਸ਼ਨ ਕਰਾ ਦੇ। ਉਹਨੇ ਆਖਿਆ ਮੈਂ ਸੂਰਤਾਂ ਦੇਖ ਕੇ ਹੀ ਮਗਨ ਹੋ ਰਿਹਾ ਸਾਂ, ਮੈਂ ਦੇਖ ਕੇ ਹੀ ਕਹਿ ਰਿਹਾ ਸਾਂ ਕੋਈ ਅਨੋਖੇ ਮੰਗਤੇ ਹਨ। ਸੱਚਮੁੱਚ ਉਹੀਓ ਗੱਲ ਨਿਕਲੀ। ਅੰਦਰ ਜਾ ਕੇ ਆਖਿਆ ਬੇਬੇ ਇਹ ਮੋਹਰਾਂ ਮੰਗਣ ਵਾਲੇ ਮੰਗਤੇ ਨਹੀਂ, ਕੁਛ ਹੋਰ ਨਹੀਂ ਮੰਗਦੇ, ਮੰਗਦੇ ਹਨ ਤੇਰੇ ਲਾਲ ਦਾ ਦੀਦਾਰ, ਦੀਦਾਰ ਦੀ ਖਰਾਇਤ ਮੰਗਦੇ ਹਨ। ਨਾ ਵੀ ਮੋਹਰਾਂ ਨਹੀਂ ਲੈਂਦੇ, ਸਿੱਧਾ ਨਹੀਂ ਮੰਗਦੇ, ਦੀਦਾਰ ਮੰਗਦੇ ਹਨ। ਮੈਨੂੰ ਜਾਪਦਾ ਸ਼ਾਇਦ ਕੋਈ ਇਸ ਗੱਲ ਵਿੱਚ ਠੱਗੀ ਹੋਵੇ। ਨਹੀਂ ਮਾਂ, ਉਹ ਠੱਗੀਆਂ ਵਾਲੇ ਨਹੀਂ, ਉਹ ਠੱਗਣ ਵਾਲੇ ਨਹੀਂ ਜਾਪਦੇ, ਉਹ ਤਾਂ ਆਪ ਵਿਚਾਰੇ ਠੱਗੇ ਗਏ ਹਨ। ਉਹਨਾਂ ਨੂੰ ਚਾਨਣ ਹੋਇਆ, ਉਸ ਚਾਨਣ ਦੀ ਸੇਧ ਕਰਕੇ ਉਹ ਤੁਰਦੇ ਤੁਰਦੇ ਇੱਥੋਂ ਤੱਕ ਆਣ ਪਹੁੰਚੇ ਹਨ। ਮੇਰਾ ਮਨ ਆਖਦਾ ਉਹ ਸੱਚਮੁੱਚ ਦਰਸ਼ਨ ਅਬਲਾਕੀ ਹਨ, ਦਰਸ਼ਨ ਚਾਹੁੰਦੇ ਹਨ, ਅਤੇ ਦਰਸ਼ਨ ਉਹਨਾਂ ਨੂੰ ਜ਼ਰੂਰ ਕਰਾਉਣਾ ਚਾਹੀਦਾ। ਆਖਿਆ ਅੱਛਾ, ਦੁਸ਼ਾਲੇ ਵਿੱਚ ਚੰਗੀ ਤਰ੍ਹਾਂ ਲਪੇਟ ਲੈ, ਦਲੀਜੋਂ ਬਾਹਰ ਨਾ ਲੈ ਜਾਵੀਂ, ਅਜੇ 21 ਦਿਨਾਂ ਦੇ ਨਹੀਂ ਹੋਏ। ਹੱਥ ਵੀ ਨਾ ਲਾਵਣ ਦੇਈਂ, ਦੂਰ ਦੂਰ ਰੱਖੀ ਉਹਨਾਂ ਨੂੰ, ਨੇੜੇ ਨਾ ਹੋਣ ਦੇਈਂ। ਕਿਰਪਾਲ ਚੰਦ ਜ਼ਿੰਮੇਵਾਰ ਤੂੰ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਘਰ ਨਹੀਂ, ਉਹ ਹੁੰਦੇ ਤਾਂ ਸਾਨੂੰ ਕੋਈ ਭਾਉ ਨਹੀਂ ਸੀ, ਕੋਈ ਡਰ ਨਹੀਂ ਸੀ, ਪਰ ਹੁਣ ਉਹ ਦੂਰ ਗਏ ਹੋਏ ਹਨ, ਸਾਨੂੰ ਹਰ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਅੱਛਾ ਬੇਬੇ, ਸੋਹਣੇ ਕੱਪੜਿਆਂ ਵਿੱਚ ਕਿਰਪਾਲ ਚੰਦ ਨੇ ਗੋਦ ਵਿੱਚ ਲਿਆ ਗੋਬਿੰਦ ਰਾਏ ਨੂੰ ਅਤੇ ਦਲੀਜਾਂ ਵਿੱਚ ਆਣ ਖੜੋਤੇ, ਲਓ ਜੀ ਕਰ ਲਓ ਦਰਸ਼ਨ। ਪੀਰ ਪਹਿਲਾਂ ਹੀ ਜਾਣਦਾ ਸੀ ਕਿ ਸਿਰਫ ਦੇਖ ਕੇ ਮੁਰੀਦਾਂ ਦਾ ਮਨ ਨਾ ਮੰਨੇਗਾ, ਕਿਉਂਕਿ ਮਨ ਸਾਰਿਆਂ ਦੇ ਨਹੀਂ ਮੰਨਦੇ ਹੁੰਦੇ, ਮਨ ਕਿਸੇ ਭਾਗਾਂ ਵਾਲੇ ਦਾ ਮੰਨਦਾ, ਮਨ ਕਿਸੇ ਪੁੰਨਾਂ ਵਾਲੇ ਦਾ ਮੰਨਦਾ, ਨਹੀਂ ਤੇ ਮੈਲੇ ਮਨ ਸਦਾ ਸੰਸਿਆਂ ਵਿੱਚ ਰਹਿੰਦੇ। ਕਿਤੇ ਬੰਦੇ ਦੇ ਮਨ ਸੰਸਾ ਨਾ ਹੁੰਦਾ ਤੇ ਬੰਦਾ ਰੱਬ ਦਾ ਰੂਪ ਹੋਇਆ ਹੁੰਦਾ, ਪਰ ਬੰਦੇ ਨੂੰ ਜਦ ਹੀ ਵਿਛੋੜਿਆ ਸੰਸਿਆਂ ਨੇ ਵਿਛੋੜਿਆ। ਆਖਿਆ ਇਹਨਾਂ ਨੇ ਮੰਨਣਾ ਨਹੀਂ, ਮਨਾਉਣ ਵਾਸਤੇ ਕੋਈ ਜੁਗਤ ਕਰਨੀ ਪਵੇਗੀ, ਤਾਂ ਦੋ ਕੁੱਜੀਆਂ ਮਿਸ਼ਰੀ ਦੀਆਂ ਲਈ ਖੜੋਤਾ ਸੀ ਮੁਰੀਦਾਂ ਨੂੰ ਸਮਝਾ ਕੇ ਭਾਈ ਜਿਸ ਵੇਲੇ ਦਰਸ਼ਨ ਹੁੰਦਾ ਤੁਹਾਨੂੰ ਦਿਖਾਵਾਂਗਾ ਆ ਜੇ ਹਿੰਦੂਆਂ ਦੀ ਆ ਜੇ ਮੁਸਲਮਾਨਾਂ ਦੀ ਮੈਂ ਸਾਹਮਣੇ ਕਰਾਂਗਾ ਭਲਾ ਛੋਟਾ ਜਿਹਾ ਕੁਛ ਦਿਨਾਂ ਦਾ ਬਾਲ ਜੇ ਕੋਈ ਦੁਨਿਆਵੀ ਬਾਲਕ ਹੈ ਤਾਂ ਕੀ ਸਮਝੇਗਾ ਪਰ ਜੇ ਸੱਚਮੁੱਚ ਤੁਰੋਂ ਆਏ ਹਨ ਤਾਂ ਉਹ ਸਭ ਕੁਝ ਜਾਣਦੇ ਹਨ ਜੇ ਇਸ ਕੁੱਜੀ 'ਤੇ ਹੱਥ ਰੱਖਣਗੇ ਤਾਂ ਹਿੰਦੂਆਂ ਦੀ ਰਿਆਇਤ ਕਰਨਗੇ ਇਸ 'ਤੇ ਹੱਥ ਰੱਖਣਗੇ ਤਾਂ ਮੁਸਲਮਾਨਾਂ ਦੀ ਜਿਸ ਵੇਲੇ ਕਿਰਪਾਲ ਚੰਦ ਦੁਸ਼ਾਲੇ ਵਿੱਚ ਲਪੇਟ ਕੇ ਦਲੀਜ ਵਿੱਚ ਆਣ ਖੜੋਤਾ ਪੀਰ ਅੱਗੇ ਵਧਿਆ ਮਾਮੇ ਨੇ ਆਖਿਆ ਨਾ ਪੀਰ ਸਾਹਿਬ ਉੱਥੇ ਹੀ ਖੜੋਵੋ ਬੇਬੇ ਦਾ ਹੁਕਮ ਨਹੀਂ ਜਿਤਨੀ ਕੁ ਸਿਫਾਰਿਸ਼ ਮੈਂ ਕਰ ਸਕਦਾ ਸਾਂ ਕੀਤੀ ਹੈ ਇਸ ਤੋਂ ਵਧੀਕ ਮੇਰੀ ਸਮਰੱਥਾ ਨਹੀਂ ਬਸ ਦਰਸ਼ਨ ਕਰ ਲਓ ਸਤ ਵਚਨ ਦੋਵੇਂ ਕੁੱਜੀਆਂ ਕੱਢ ਕੇ ਦੋਵਾਂ ਥਾਂ 'ਤੇ ਲੈ ਕੇ ਵੀਖਣ ਸ਼ਾਹ ਨੇ ਸਾਹਮਣੇ ਕੀਤੀਆਂ ਕਿੰਨੀ ਵਿੱਥ ਸੀ ਤੇ ਹਜ਼ੂਰ ਉਲਰੇ ਬਾਹਾਂ ਐਡੀਆਂ ਲੰਮੀਆਂ ਕਰ ਲਈਆਂ ਕਿ ਦੋਵੇਂ ਬਾਹਾਂ ਦੋਵਾਂ ਕੁੱਜੀਆਂ ਉੱਤੇ ਰੱਖ ਦਿੱਤੀ ਅਤੇ ਮਤਲਬ ਦੱਸਿਆ ਮੈਂ ਸਭ ਦਾ ਸਾਂਝਾ ਮੈਂ ਨਾ ਹਿੰਦੂਆਂ ਦਾ ਨਾ ਮੁਸਲਮਾਨਾਂ ਦਾ ਮੈਂ ਸਭ ਦਾ ਨਾ ਕੋ ਬੈਰੀ ਨਾ ਹੈ ਬਿਗਾਨਾ ਸਗਲ ਸੰਗ ਹਮ ਕੋ ਬਣਿਆਈ ਬਸ ਜੀ ਜਿਸ ਵੇਲੇ ਇਹ ਕੌਤਕ ਡਿੱਠਾ ਪੀਰ ਤਾਂ ਨੱਚਣ ਲੱਗ ਪਿਆ ਘੁੰਮਰਾਂ ਪਾਉਣ ਲੱਗ ਪਿਆ ਆਓ ਦੁਨੀਆਂ ਦੇ ਲੋਕ ਆਓ ਤੱਕੋ ਅੱਜ ਜਿਹੜਾ ਚੰਨ ਚੜਿਆ ਤੱਕੋ ਕਿਤਨਾ ਚਾਨਣ ਹੈ ਸੋਹਣਾ ਚੰਨ ਪਟਣੇ ਵਿੱਚ ਚੜਿਆ ਸੋਹਣਾ ਚੰਨ ਪਟਣੇ ਵਿੱਚ ਚੜਿਆ ਓ ਚੰਨ ਦੇਖੋ ਆਦਾ ਚੰਦੀ ਜਲ ਕੁਨਿਆਰੀ ਪਈ ਜਾਂਦੀ ਹਲਕਤ ਵਾਰੀ ਏ ਮੁਖ ਨੂਰ ਇਲਾਹੀ ਆ ਗਈ ਮੁਰੀਦਾਂ ਨੂੰ ਪੀਰ ਦਾ ਮਨ ਮੰਨਿਆ ਤਾਂ ਮੁਰੀਦਾਂ ਦਾ ਵੀ ਮਨਾਇਆ ਇਹ ਸੱਚਾ ਪੀਰ ਹੈ ਆਪਣਾ ਮਨ ਮੰਨੇ ਤਾਂ ਕਿਸੇ ਦਾ ਮਨਾ ਦੇਵੇ ਗੁਰਮੁਖ ਮਹਾਂਪੁਰਖ ਸੰਤ ਰੱਬ ਦੇ ਪਿਆਰੇ ਸੰਸਾਰ ਵਿੱਚ ਇਸੇ ਵਾਸਤੇ ਆਉਂਦੇ ਬਾਬਾ ਜੀ ਆਖਦੇ ਸਨ ਦ੍ਰਿੜ ਨਿਸ਼ਚਾ ਪਰਪੱਕ ਐਡਾ ਨਿਸ਼ਚਾ ਹੋਵੇ ਏਡੀ ਪਰਪੱਕਤਾ ਹੋਵੇ ਜਿਵੇਂ ਹਾਥੀ ਦਾ ਪੈਰ ਰੱਖਿਆ ਹੋਇਆ ਹਿੱਲਾ ਨਹੀਂ ਸਕਦਾ ਕੋਈ ਇਸੇ ਤਰ੍ਹਾਂ ਐਸਾ ਮਨ ਮੰਨੇ ਕਿ ਮਨ ਕਦੇ ਡੋਲੇ ਨਾ ਜਿਹਦਾ ਆਪਣਾ ਮਨ ਫਿਰ ਮੰਨ ਜਾਏਗਾ ਉਹ ਮਨਾ ਦੇਵੇ ਕਬੀਰ ਜੀ ਤਾਂ ਹੀ ਆਖਦੇ ਨੇ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਕ ਨਾ ਭਤੀਜੇ ਜੇ ਕੋਈ ਨਹੀਂ ਭਤੀਜਦਾ ਤਾਂ ਬਈ ਕਿਆ ਕਰੀਏ ਸਾਡਾ ਜੀ ਤਾਂ ਕਰਦਾ ਵੀ ਸਾਰਿਆਂ ਦਾ ਮਨ ਭਤੀਜੇ ਸਭ ਕਿਸੇ ਦਾ ਮਨ ਮੰਨੇ ਪਰ ਜੇ ਨਹੀਂ ਕਿਸੇ ਦਾ ਮਨ ਮੰਨਿਆ ਤਾਂ ਆਪਣਾ ਨਾ ਡੋਲ ਜਾਵੇ ਮਨ ਮਾਨੇ ਲੋਕ ਨਾ ਭਤੀਜੈ ਨਾ ਭਤੀਜੈ ਤਾਂ ਉਹ ਕਿਆ ਕੀਜੇ ਤਾਂ ਮਨ ਮੰਨਿਆ ਸੀ ਪੀਰ ਦਾ ਮੁਰੀਦਾਂ ਦਾ ਵੀ ਮਨਾਇਆ ਹੁਣ ਸਲਾਹ ਕੀਤੀ ਦੱਸੋ ਬਈ ਕੀ ਕਰਨਾ ਮੁਰੀਦਾਂ ਨੇ ਆਖਿਆ ਹੁਣ ਜਿੱਥੇ ਇਤਨੀ ਦੂਰ ਤੋਂ ਆਏ ਹਾਂ ਸਿਰਫ ਪ੍ਰੀਖਿਆ ਕਰਕੇ ਹੀ ਚਲੇ ਜਾਵਾਂਗੇ ਨਹੀਂ ਇਹ ਪ੍ਰੀਖਿਆ ਹੋ ਗਈ ਪਤਾ ਲੱਗ ਗਿਆ ਕਿ ਸੱਚਮੁੱਚ ਆਪ ਹਨ ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ ਆਏ ਹਨ ਤਾਂ ਕੋਈ ਵੱਡੀ ਦਾਤ ਖਰੈਤ ਮੰਗ ਲੈ ਚਲੀਏ ਬੇਨਤੀ ਕੀਤੀ ਚਰਨ ਧੋ ਕੇ ਚਰਨਾਮ੍ਰਿਤ ਘਰ ਵਿੱਚ ਸਲਾਹਾਂ ਹੋਣ ਲੱਗੀਆਂ ਕੀ ਕਰੀਏ ਇਹ ਤਾਂ ਮੁਸਲਮਾਨ ਹੈ ਇਸ ਘਰ ਨਾਲ ਮੁਸਲਮਾਨਾਂ ਨੇ ਬੜੇ ਵੈਰ ਕਮਾਏ ਬੜੇ ਵੈਰ ਕਮਾਏ ਹਨ ਕਿਤੇ ਇਹ ਵੀ ਕੋਈ ਛਲ ਕਪਟ ਨਾ ਕਰਦੇ ਹੋਮਨ ਕਿਰਪਾਲ ਜੀ ਸੋਚ ਲਓ ਤਾਂ ਕਿਰਪਾਲ ਨੇ ਆਖਿਆ ਬੇਬੇ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਇਹ ਕੋਈ ਪੂਰਨ ਭਾਂਡੇ ਜਾਪਦੇ ਪੂਰਨ ਪੁਰਖ ਜਾਪਦੇ ਹਨ ਇਹ ਕਪਟੀ ਨਹੀਂ ਇਹ ਪਖੰਡੀ ਨਹੀਂ ਇਹ ਸਾਧਕ ਹਨ ਇਹ ਸੱਚੇ ਦਿਲੋਂ ਆਏ ਹਨ ਇਹਨਾਂ ਨੇ ਕੁਝ ਸਹੀ ਕੀਤਾ ਹੈ ਤੇਰੇ ਲਾਲ ਨੇ ਸਾਨੂੰ ਅਜੇ ਭਾਵੇਂ ਖਬਰ ਨਾ ਲੱਗੀ ਹੋਵੇ ਇਹਨਾਂ ਦੀ ਪਰ ਇਹਨਾਂ ਆਪਣਾ ਜਲਵਾ ਉਹਨਾਂ ਨੂੰ ਜ਼ਰੂਰ ਦੱਸਿਆ ਹੈ ਅੱਜ ਉਹ ਪੋ ਸੱਚਮੀ ਦਾ ਗੁਰਪੁਰਬ ਇਸ ਦਿਨ ਨੂੰ ਸਾਡੇ ਨੈਣ ਸਿੱਖ ਦੇਸੀ ਚੰਗੀ ਚੰਗਿਆ ਪੂਰਾ ਇੱਕ ਸਾਲ ਸਿੱਖਦਿਆਂ ਗੁਜ਼ਰਿਆ, ਅੱਜ ਫਿਰ ਉਹ ਸੱਤਵੀਂ ਦਾ ਚੰਦ ਚੜਿਆ ਹੈ। ਅੱਜ ਉਹ ਦਿਹਾੜਾ ਹੈ ਜਿਸ ਦਿਹਾੜੇ ਵੀਖਣ ਸ਼ਾਹ ਵਰਗੀਆਂ ਨੂੰ ਯੁੱਗਾਂ ਦੀ ਤਪੱਸਿਆ ਦਾ ਫਲ ਪ੍ਰਾਪਤ ਹੋਇਆ। ਅੱਗੇ ਹੀ ਪੂਰਾ ਸੀ, ਹੋਰ ਭਰਪੂਰ ਕਰ ਦਿੱਤਾ। ਵੀਖਣ ਸ਼ਾਹ ਤਾਂ ਫਿਰ ਪਹਿਲਾਂ ਪਾਉਂਦਾ ਆਇਆ, ਜਿੱਥੋਂ ਦੀ ਲੰਘਿਆ ਢੰਡੋਰਾ ਦਿੰਦਾ ਗਿਆ। ਦੁਨੀਆਂ ਦੇ ਲੋਕੋ, ਜੇ ਰੱਬ ਵੇਖਣਾ ਜੇ ਤਾਂ ਜਾ ਕੇ ਤੱਕੋ। ਮੈਂ ਸਹੀ ਕੀਤਾ ਹੈ, ਮੈਂ ਅੱਲਾ ਦੇ ਦਰਸ਼ਨ ਪਾਏ ਹਨ। ਆਂਦੇ ਨੇ ਰੱਬ ਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ। ਕਿਉਂ ਨਹੀਂ, ਰੂਪ ਵੀ ਹੈ, ਰੰਗ ਵੀ ਹੈ, ਸਭ ਕੁਝ ਹੈ। ਪਰ ਵਈ ਦੇ ਭਾਵਨਾ ਹੋਵੇ ਤਾਂ, ਯਕੀਨ ਹੋਵੇ ਤਾਂ ਦੁਨੀਆਂ ਆਖਦੀ ਹੈ ਯਕੀਨ ਦੇ ਵੇੜੇ ਪਾਰ ਹਨ। ਜਿਸ ਡਾਕਟਰ 'ਤੇ ਯਕੀਨ ਨਾ ਹੋਵੇ ਉਸਦੀ ਦਵਾਈ ਨਹੀਂ ਲੱਗਦੀ। ਬੰਦਾ ਬੇਯਕੀਨਾ ਨਾ ਹੋ ਜਾਏ। ਸਹਿਬਾ ਤਿਨ ਨਾਨਕ ਤਿਨਾ ਖਾਕ, ਨਾਨਕ ਤਿਨਾ ਖਾਕ ਜਿਨ੍ਹਾਂ ਯਕੀਨਾ ਹਿੱਕ ਸੇ, ਕਿ ਜਿਨ੍ਹਾਂ ਦਾ ਹਿੱਕ 'ਤੇ ਯਕੀਨ ਆ ਗਿਆ। ਨਾਨਕ ਤਿਨ੍ਹਾਂ ਦਾ ਚਰਨਾਂ ਦੀ ਧੂੜ, ਚਰਨਾਂ ਦੀ ਖਾਕ, ਖਾਕ ਬਰਾਬਰ ਵੀ ਨਹੀਂ। ਨਾਨਕ ਤਿਨਾ ਖਾਕ ਜਿਨ੍ਹਾਂ ਯਕੀਨਾ ਹਿੱਕ ਸਿਓ, ਵਾ ਨਾਨਕ ਤਿਨਾ ਖਾਕ, ਨਾਨਕ ਤਿਨ੍ਹਾਂ ਦੇ ਸਿਰ ਖਾਕ ਪਾਉਂਦਾ, ਮਿੱਟੀ ਪਾਉਂਦਾ ਉਹਨਾਂ ਦੇ ਸਿਰ। ਕਿਨ੍ਹਾਂ ਦੇ? ਅਖੇ ਜਿਨ੍ਹਾਂ ਯਕੀਨ ਨਾ ਹਿੱਕ ਸਿਓ, ਕਿ ਜਿਨ੍ਹਾਂ ਦਾ ਹਿੱਕ 'ਤੇ ਯਕੀਨ ਨਹੀਂ। ਸਾਧ ਸਿੰਘ ਬੋਲੋ ਸ੍ਰੀ। ਅੱਜ ਯਕੀਨ ਵਾਲੇ ਦੇ ਦਰਸ਼ਨ ਕਰੋ ਬਈ, ਯਕੀਨ ਵਾਲੇ ਦੇ। ਮੁਸਲਮਾਨ ਹੈ, ਸਿਜਦਾ ਕਰ ਰਿਹਾ, ਮੱਥੇ ਟੇਕ ਰਿਹਾ, ਚਰਨ ਧੂੜ ਮਸਤਕ 'ਤੇ ਲਗਾ ਰਿਹਾ, ਪੱਲਾ ਫੇਰ ਰਿਹਾ, ਢੰਡੋਰਾ ਦਿੰਦਾ ਆ ਰਿਹਾ। ਦੁਨੀਆਂ ਦੇ ਲੋਕ, ਰੱਬ ਦੇਖਣਾ ਜੇ ਜਾਓ ਦੇਖੋ। ਉਹ ਤਾਂ ਇੰਝ ਪਏ ਆਖਦਾ ਹੈ, ਪਰ ਕਲਗੀਧਰ ਪਾਤਸ਼ਾਹ ਪਏ ਆਖਦੇ ਨੇ ਮੈਨੂੰ ਪਰਮੇਸ਼ਰ ਨਾ ਆਖਣਾ, ਮੈਨੂੰ ਰੱਬ ਨਾ ਕਹਿਣਾ। ਮੈਨੂੰ ਜੇ ਰੱਬ ਆਖੋਗੇ ਨਰਕ ਵਿੱਚ ਜਾਓਗੇ। ਮੈਂ ਕੌਣ ਹਾਂ? ਮੈਂ ਹੂੰ ਪਰਮ ਪੁਰਖ ਕੋ ਦਾਸਾ। ਇਹੀ ਨਿਸ਼ਾਨੀ ਹੈ ਰੱਬ ਦੀ, ਇਹੀ ਨਿਸ਼ਾਨੀ ਹੈ ਪਰਮੇਸ਼ਰ ਦੀ। ਹੋ ਕੇ ਆਪ 'ਤੇ ਪਏ ਕਹਿੰਦੇ ਹਨ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤਾਂ ਜਗਤ ਦਾ ਤਮਾਸ਼ਾ ਵੇਖਣ ਆਇਆ। ਜਿਵੇਂ ਤਮਾਸ਼ਾ ਵੇਖਣ ਵਾਲੇ ਕਿੱਡੇ ਖੁਸ਼ ਖੁਸ਼ ਤਮਾਸ਼ਾ ਵੇਖ ਕੇ ਆਉਂਦੇ ਹਨ, ਕੋਈ ਜਿੱਤੇ ਕੋਈ ਹਾਰੇ, ਤਮਾਸ਼ਾ ਵੇਖਣ ਵਾਲੇ ਖੁਸ਼ ਹੁੰਦੇ ਹਨ। ਜੇ ਬਾਲ ਉੱਧਰ ਗਿਆ ਤਾਂ ਵੀ ਖੁਸ਼ੀਆਂ, ਉੱਧਰ ਗਿਆ ਤਾਂ ਵੀ ਖੁਸ਼ੀਆਂ। ਅਤੇ ਜੇ ਇੱਕ ਧਿਰ ਦਾ ਬਣ ਜਾਵੇ ਕੋਈ, ਤਾਂ ਫਿਰ ਉਹਦੀ ਜਿੱਤ ਨਾਲ ਤਾਂ ਖੁਸ਼ੀ ਹੁੰਦੀ ਆ, ਉਸਦੀ ਹਾਰ ਨਾਲ ਖੁਸ਼ੀ ਨਹੀਂ ਹੁੰਦੀ। ਅਤੇ ਜੇ ਸਿਰਫ ਤਮਾਸ਼ਾ ਵੇਖਣ ਵਾਲਾ ਹੋਵੇ ਉਹ ਸਦਾ ਪ੍ਰਸੰਨ ਰਹਿੰਦਾ। ਇਸੇ ਵਾਸਤੇ ਸਾਹਿਬ ਸਦਾ ਖਿੜੇ ਮੱਥੇ ਰਹੇ, ਸਾਹਿਬਜ਼ਾਦੇ ਸ਼ਹੀਦ ਹੋਏ ਤਾਂ ਵੀ ਖਿੜੇ ਮੱਥੇ ਰਹੇ। ਰਾਜੇ ਸਰੀਆਲ ਜਦੋਂ ਪੁੱਤ ਕੁਰਬਾਨ ਕੀਤਾ, ਰਾਣੀ ਦੇ ਸਮੇਤ ਦਿਲੋਂ ਹੌਸਲਾ ਸੀ ਹੱਲਿਆ। ਰਾਜੇ ਮੋਰ ਧੁਜ ਜਦੋਂ ਪੁੱਤ ਕੁਰਬਾਨ ਕੀਤਾ, ਅੱਖੀਆਂ ਤੋਂ ਨੀਰ ਹੋ ਬਹੀਰ ਗਤ ਚੱਲਿਆ। ਬੜੀ ਕੁਰਬਾਨੀ ਕੀਤੀ ਮੋਰ ਧੁਜ ਰਾਜੇ ਨੇ, ਭਗਵਾਨ ਆਏ ਆਪ ਰੂਪ ਧਾਰ ਕੇ। ਰਾਜੇ ਬੇਨਤੀ ਕੀਤੀ ਭਗਵਾਨ ਪ੍ਰਸਾਦ ਛਕੋ, ਆਖਿਆ ਮੈਨੂੰ ਇਕੱਲੇ ਨੂੰ ਕਹਿਣਾ ਨਾ ਮਹਾਰਾਜ, ਤੁਹਾਡੇ ਨਾਲ ਜਿਤਨੇ ਵੀ ਹੋਵਣ। ਆਖਿਆ ਸਾਡੇ ਨਾਲ ਇੱਕ ਸਾਡੀ ਸਵਾਰੀ ਦਾ ਸ਼ੇਰ ਵੀ ਹੈ, ਉਸਨੂੰ ਵੀ ਭੋਜਨ ਮਿਲ ਜਾਏਗਾ। ਆਖਿਆ ਰਾਜਨ ਪਤਾ ਹੀ ਸ਼ੇਰ ਕਿਹੜਾ ਭੋਜਨ ਕਰਦਾ ਮੇਰਾ ਜੀ, ਫਿਰ ਦੱਸ ਦਿਓ ਜੋ ਕੁਝ ਖਾਂਦਾ ਹਾਜ਼ਰ ਕਰਾਂਗੇ। ਆਖਿਆ ਮੇਰਾ ਸ਼ੇਰ ਖਾਂਦਾ ਤੇਰਾ ਪੁੱਤਰ ਹੋਵੇ, ਤੇ ਤੂੰ ਤੇ ਰਾਣੀ ਉਸਨੂੰ ਆਰੇ ਨਾਲ ਚੀਰ ਦਿਓ, ਕਿਉਂਕਿ ਅੱਧਾ ਪਾਸਾ ਉਸਨੇ ਖਾਣਾ, ਅੱਧਾ ਨਹੀਂ ਖਾਣਾ। ਬਹੁਤ ਅੱਛਾ। ਰਾਣੀ ਨੂੰ ਆਖਿਆ, ਰਾਣੀ ਜੇ ਇਹ ਪੁੱਤਰ ਨਾ ਜੰਮਦਾ ਫਿਰ? ਫਿਰ ਸੀ ਨਿਪੁੱਤੇ ਹੁੰਦੇ, पुत्र दी आस कर दे। पर हुण भगवान ने पुत्र दिता है और महापुरखा तो सदके करन दा वेला है। ऐ हौसला राणी ने आखिया बेशक प्राण जाए पर वचन ना जाए, प्राण बेशक जान प्रभु वचन ना जावे। तुसी वचन कीता है तो मेरे भी सिर मथे। पुत्र नु पुछया क्यों बेटा साढ़े घर संत आए हैं उन्हां दा शेर, उसने भी भोजन खाना है, असी वचन कर बैठे हाँ जो भोजन खाएगा असी देंगे। तो महात्मा आखदे ने भी तुहाडा पुत्र तुसी आप चीर के आरे दे नाल मेरे शेर दे अगे रखो तां खाएगा। ओ सतसंगी पुत्र सी कहन लगा पिता जी महापुरखां दे लेखे लगा होर की चाहुंदा, धन मेरे भाग खबरे सदेही ने किवें रुलना किवें मरना, घोड़ नाल मरना के सप दे डंग नाल मरना, क्या जाना किव मरेंगे कैसा मरना। शुक्र है जी किसे लेखे विच आवां लेखे लगा था। पर जिस वेले आरा पुत्र दे सिर ते रख के खिचिया ता आखिया राजे मोर धुज जदों पुत कुर्बान कीता अखां दे पानी नूं वो भी ना रोक सके। अखियां तो नीर हो वहीर गत चलिया ते मन लई पट्टी दुख वेखिया न गया अखी। अज तक जो कुर्बानी देंदे हन दुंबिया दी बकरीद दे मौके बकरे मारदे हन, ਇਹ ਕਿ ਉਸ ਦਿਨ ਦੀ ਯਾਦ ਹੈ ਜਦੋਂ ਪੈਗੰਬਰ ਨੂੰ ਫੁਰਮਾਨ ਹੋਇਆ ਸੀ ਅੱਲਾਹ ਦਾ ਮੇਰੇ ਨਾਂ ਤੇ ਕੋਈ ਕੁਰਬਾਨੀ ਦੇਹੇ, ਔਰ ਕੁਰਬਾਨੀ ਉਸ ਦੀ ਜੋ ਤੈਨੂੰ ਸਭ ਤੋਂ ਪਿਆਰਾ ਹੋਵੇ। ਆਖਿਆ ਮੈਨੂੰ ਪਿਆਰਾ ਤਾਂ ਮੇਰਾ ਪੁੱਤਰ ਹੈ, ਪਰ ਪੁੱਤਰ ਨੂੰ ਸਭਾ ਕਰਨ ਵੇਲੇ ਅੱਖਾਂ ਵੇਖ ਨਾ ਸਕੀਆਂ, ਅੱਖਾਂ ਤੇ ਪੱਟੀ ਬੰਨ ਗਈ, ਫਿਰ ਵੀ ਵੱਡਾ ਜਿਗਰਾ ਕੀਤਾ ਪੱਟੀ ਬੰਨ ਕੇ ਹੀ ਛੁਰੀ ਚਲਾਈ। ਤੇ ਜਿਸ ਵੇਲੇ ਪੱਟੀ ਖੋਲੀ ਤਾਂ ਪੁੱਤਰ ਨਹੀਂ ਸੀ, ਛੁਰੀ ਦੇ ਹੇਠ ਸਭਾ ਹੋਇਆ ਪਿਆ ਦੁੰਬਾ ਸੀ। ਆਖਿਆ ਰਾਜੇ ਮੋਰ ਦੁੱਜ ਜਦੋਂ ਪੁੱਤ ਕੁਰਬਾਨ ਕੀਤਾ ਅੱਖੀਆਂ ਤੋਂ ਨੀਰ ਹੋ ਵਹੀਰ ਗਤ ਚੱਲਿਆ ਮਨ ਲਈ ਪੱਟੀ ਦੁੱਖ ਵੇਖਿਆ ਨਾ ਗਿਆ ਅੱਖੀ। ਰੱਬ ਨੇ ਫਰਮਾਨ ਜੋ ਪੈਗੰਬਰ ਨੂੰ ਗੱਲਿਆ ਪਰ ਧੰਨ ਗੁਰੂ ਗੋਬਿੰਦ ਸਿੰਘ ਮਰਗਿੰਦ ਦੇਸ਼ ਕੌਮ ਉੱਤੋਂ ਵਾਰ ਪਰਵਾਰ ਅੱਖੀ ਅਥਰੂ ਨਾ ਚੱਲਿਆ, ਇੱਕ ਨਹੀਂ ਵਾਰਿਆ ਚਾਰ ਤੇ ਨਾਲ ਮਾਤਾ ਵੀ ਤੇ ਫਿਰ ਪਿਤਾ ਵੀ ਤੇ ਆਪ ਅਕਹਿ ਤੇ ਅਸਹਿ ਕਛ ਸਹਾਰੇ। ਇੱਕ ਇੱਕ ਰਾਤ ਵਿੱਚ ਚਾਲੀ ਚਾਲੀ ਕੋ ਨੰਗੀ ਪੈਰੀ ਪੰਦ ਕੀਤਾ, ਪੈਰਾਂ ਵਿੱਚ ਛਾਲੇ ਪੈ ਗਏ। ਇਹ ਸਭ ਕੁਝ ਕਿਉਂ ਕੀਤਾ? ਇਸ ਵਾਸਤੇ ਕਿ ਤੁਹਾਡੇ ਆ ਦੀਵਾਨ ਸਜਦੇ ਰਹਿਣ, ਤੁਸੀਂ ਗੁਰਪੁਰਬ ਮਨਾਉਂਦੇ ਰਹੋ, ਤੁਹਾਡੇ ਜਪਣ ਵਿੱਚ ਸਹੂਲਤ ਰਹੇ। ਤੁਸੀਂ ਇਹ ਬਹਾਨਾ ਨਾ ਕਰ ਸਕੋ ਕਿ ਸਾਨੂੰ ਜਪਣ ਦਾ ਮੌਕਾ ਨਹੀਂ ਸੀ ਬਣਿਆ, ਤੁਹਾਡੇ ਜਪਣ ਵਾਸਤੇ ਮੌਕੇ ਬਣਾਏ ਹਨ। ਸਤਿਗੁਰ ਬੋਲੋ ਸ੍ਰੀ, ਤੁਹਾਡੇ ਜਪਣ ਦੀ ਖਾਤਰ ਇਹ ਗੁਰਪੁਰਬ ਮਨਾਏ ਜਾ ਰਹੇ ਹਨ ਕਿ ਤੁਸੀਂ ਇਹ ਸੁਣੋ ਤੇ ਸੁਣ ਕੇ ਯਕੀਨ ਲਿਆਓ, ਸੁਣ ਕੇ ਨਿਤਨੇਮੀ ਬਣੋ, ਸੁਣ ਕੇ ਅੰਮ੍ਰਿਤ ਵੇਲੇ ਦੇ ਜਾਗਣ ਵਾਲੇ ਬਣੋ। ਐਸਾ ਨਾ ਹੋਵੇ ਵੀ ਇਧਰੋਂ ਸੁਣ ਕੇ ਤੇ ਸੁਣਿਆ ਉਧਰੋਂ ਨਿਕਲ ਜਾਏ। ਇਹ ਤਾਂ ਸਾਲ ਭਰ ਦੀ ਕਮਾਈ ਤੇ ਪੜਚੋਲ ਕਰਨੀ ਹੈ ਕਿ ਕਿਤਨਾ ਕੁ ਅਸੀਂ ਕੁਝ ਖੱਟਿਆ ਹੈ, ਸਾਲ ਭਰ ਵਿੱਚ ਕਿੱਥੋਂ ਤੁਰ ਕੇ ਕਿੱਥੋਂ ਤੱਕ ਪਹੁੰਚੇ ਹਾਂ। ਅੱਜ ਗੁਰਪੁਰਬ ਹੈ ਮੇਰੇ ਪਾਤਸ਼ਾਹ ਦਾ ਜਿਹੜਾ ਤੁਸੀਂ ਬੜੇ ਸਿਦਕ ਪਿਆਰ ਨਾਲ ਮਨਾਇਆ ਹੈ, ਗੁਰ ਇਤਿਹਾਸ ਤੇ ਜਸ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ ਕਿ ਸਾਡਾ ਪੁਰਬ ਮਨਾਇਆ ਸਫਲ ਹੋਵੇ, ਸਾਡੇ ਹਿਰਦੇ ਵਿੱਚ ਕੋਈ ਸਿਦਕ ਪਿਆਰ ਦੀ ਕਣੀ ਵਸ ਜਾਏ ਤੇ ਫਿਰ ਸਾਡਾ ਬੇੜਾ ਪਾਰ ਹੋਵੇ। ਹੁਣ ਕੀਰਤਨ ਸਮਾਪਤੀ, ਬੁੱਲਾਂ ਚੁੱਕਾਂ ਬਖਸ਼ਣੀਆਂ, ਸਰੀਰ ਬਹੁਤਾ ਕੱਢਦਾ ਨਹੀਂ, ਚਿੱਤ ਤਾਂ ਨਹੀਂ ਕਰਦਾ ਭੋਗ ਪਾਉਣ ਨੂੰ, ਪਰ ਕਿਆ ਕਰੀਏ, ਸਵੇਰੇ ਫਿਰ 6:30 ਨਿਤਨੇਮ ਹੋਣਾ। ਹੁਣ ਆਓ ਅਨੰਦ ਸਾਹਿਬ ਦਾ ਪਾਠ ਹੋ ਕੇ ਅਰਦਾਸਾ ਹੋਵੇ, ਅੰਮ੍ਰਿਤ ਵੇਲੇ ਸਮੇਂ ਨਾਲ ਆਓ ਬਈ। ਵਾਹਿਗੁਰੂ ਜੀ ਕਾ ਖਾਲਸਾ। ਜਨਮ ਦੇ ਪੂਜਾ ਸਤਿ ਪ੍ਰਸਾਦ ਅਨਵਯੰਗ ਮਾਏ ਸਭ ਨੂੰ ਮਾਇਆ।